गुरु रुप्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत सिरलेख है, आत्मा दा संगीत, उस दा अखीरला भाग सरवण करन दी कृपालता करनी जी। इस लड़ी नू जोड़न लई पिछला भाग सरवण करन दी कृपालता करो जी। हुण तुसी आत्मा दे जगत विच प्रवेश कर चुके हो। तुसी अपने शरीर तों बाहर बहुत परे ते उच्चे चले गए हो। उन्हां लोकां लई जो हाली भी शरीर तक सीमित हन, उन्हां नू शरीरक खुशियां दी प्राप्ति लई लगातार संघर्ष करना पैंदा है। इसे तरह तुसी हुण जो आत्मक प्राप्ति दी अवस्था विच उन्हों भी अपने आप नूं स्थिर रखण लई अनंतां दी काल करनी पैंदी है। तुहानूं इह गल पूरी तरह स्पष्ट हो जानी चाहीदी है कि आत्मा दा प्रकाश सूरज दे प्रकाश समान है, ते इस दी भी इह प्रकिरति है कि इस दी प्राप्ति लई भी सिर तोड़ यतन करने पैंदे हन। हुण तुसी अनंत दी यात्रा कर रहे हो, ਅਤੇ ਇੱਥੇ ਵੀ ਸਮਾਰਕ ਦੀ ਇਹ ਪ੍ਰਕਿਰਤੀ ਹੈ ਕਿ ਇਸ ਯਾਤਰਾ ਦੀ ਮੰਜ਼ਿਲ ਵੀ ਹੋਰ ਅੱਗੇ ਨੂੰ ਵੱਧਦੀ ਜਾਂਦੀ ਹੈ। ਇਸ ਲਈ ਇਸ ਮਾਰਗ ਉੱਤੇ ਤੁਹਾਡੇ ਲਈ ਕੋਈ ਆਰਾਮ ਜਾਂ ਵਿਸ਼ਰਾਮ ਨਹੀਂ ਹੈ, ਨਾ ਹੀ ਇੱਥੇ ਕਿਸੇ ਢਿੱਲ ਜਾਂ ਘੋਲ ਦੀ ਥਾਂ ਹੈ। ਫਿਰ ਦੁਹਰਾ ਦੇਈਏ, ਹੁਣ ਤੁਸੀਂ ਅਨੰਤ ਦੀ ਯਾਤਰਾ ਕਰ ਰਹੇ ਹੋ, ਅਤੇ ਇੱਥੇ ਵੀ ਇਸ ਮਾਰਗ ਦੀ ਇਹ ਪ੍ਰਕਿਰਤੀ ਹੈ ਕਿ ਇਸ ਯਾਤਰਾ ਦੀ ਮੰਜ਼ਿਲ ਵੀ ਹੋਰ ਅੱਗੇ ਨੂੰ ਵੱਧਦੀ ਜਾਂਦੀ ਹੈ। ਇਸ ਲਈ ਇਸ ਮਾਰਗ ਉੱਤੇ ਤੁਹਾਡੇ ਲਈ ਕੋਈ ਆਰਾਮ ਜਾਂ ਵਿਸ਼ਰਾਮ ਨਹੀਂ ਹੈ, ਨਾ ਹੀ ਇੱਥੇ ਕਿਸੇ ਢਿੱਲ ਜਾਂ ਘੋਲ ਦੀ ਥਾਂ ਹੈ। ਇੱਥੇ ਸਦਾ ਸੋਗੇ ਰਹਿਣ ਦੀ ਲੋੜ ਹੈ। ਇਸ ਮੌਤ ਵਰਗੀ ਸੁੰਦਰਤਾ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਅੰਤਰ ਗਿਆਨ ਦੁਆਰਾ ਧਿਆਨ ਰੱਖਣ ਦੀ ਲੋੜ ਹੈ। ਆਤਮਕ ਜੀਵਨ ਵਿੱਚ ਨਿਰੰਤਰ ਜਾਗਰੂਕ ਰਹਿਣਾ ਪੈਂਦਾ ਹੈ। ਇਹ ਤਾਂ ਸੱਚੀ ਮੁੱਚੀ ਨਿਰੰਤਰ ਕਰਨ ਵਾਲਾ ਕਾਰਜ ਹੈ। ਇਹ ਤਾਂ ਨਾ ਮੁੱਕਣ ਵਾਲਾ ਸਫ਼ਰ ਹੈ ਜਿਸ ਉੱਤੇ ਸਦਾ ਚੱਲਣਾ ਪੈਂਦਾ ਹੈ। ਇੱਥੇ ਮੈਂ ਨਦਰ ਕਰਮ ਜਾਂ ਮਿਹਰ ਦੀ ਗੱਲ ਨਹੀਂ ਕਰਦਾ, ਮੈਂ ਤਾਂ ਕੇਵਲ ਜੀਵਤ ਆਤਮਾ ਵੱਲ ਸੰਕੇਤ ਕਰ ਰਿਹਾ ਹਾਂ। ਗੰਭੀਰਤਾ ਨੂੰ ਵੀ ਤਿਆਗਣਾ ਪਵੇਗਾ, ਜੀਵਨ ਦੇ ਸੰਘਰਸ਼ ਨੂੰ ਨਿਰੰਤਰ ਅੱਗੇ ਤੋਰਨਾ ਪਵੇਗਾ, ਅਤੇ ਇਸ ਦੀ ਅਮੁਕਤਾ ਵਿੱਚੋਂ ਹੀ ਪਰਮਾਨੰਦ ਪ੍ਰਾਪਤ ਹੋਵੇਗਾ। ਇਸ ਲਈ ਤੁਹਾਨੂੰ ਆਪਣੇ ਆਤਮਕ ਜੀਵਨ ਦੇ ਸਵਾਸਾਂ ਨੂੰ ਸਥਿਰ ਰੱਖਣ ਲਈ ਲਗਾਤਾਰ ਸੰਗਰਾਮ ਕਰਨਾ ਪਵੇਗਾ। ਆਤਮਕ ਜਾਗ੍ਰਿਤੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਪ੍ਰੇਮਮਈ ਅਵਸਥਾ ਹੈ, ਅਤੇ ਇਸ ਪ੍ਰੇਮ ਦੀ ਅਵਸਥਾ ਨੂੰ ਸਦਾ ਉਚੇਰੀ ਦਿਸ਼ਾ ਵੱਲ ਅੱਗੇ ਤੁਰਦਿਆਂ ਰੱਖਣ ਲਈ ਅਤੇ ਹੋਰ ਨਵੀਆਂ ਉਚਾਈਆਂ ਨੂੰ ਸਰ ਕਰਨ ਲਈ ਤੁਹਾਨੂੰ ਘਾਲ ਅਤੇ ਮੁਸ਼ੱਕਤ ਕਰਨੀ ਪਵੇਗੀ। ਆਪਣੇ ਜੋੜਿਆਂ ਤੋਂ ਦਿਨ ਦੇ ਸਫ਼ਰ ਦੀ ਧੂੜ ਨੂੰ ਝਾੜਨਾ ਪਵੇਗਾ। ਇਸੇ ਤਰ੍ਹਾਂ ਸਾਰੇ ਦਿਨ ਦੇ ਮਨ ਉੱਤੇ ਪਈ ਮਿੱਟੀ ਘੱਟੇ ਨੂੰ ਵੀ ਧੋਣਾ ਪਵੇਗਾ, ਅਤੇ ਭਾਵਨਾਵਾਂ ਦੀ ਤੀਬਰਤਾ ਨਾਲ ਆਤਮਾ ਉੱਤੇ ਪਏ ਭਾਰ ਨੂੰ ਸਾੜਨਾ ਪਵੇਗਾ। ਤੁਹਾਨੂੰ ਆਪਣੀ ਆਤਮਾ ਨੂੰ ਗੁਣ ਗਾਇਨ ਦੇ ਸਰੀਰਕ ਪਰਿਸ਼ਰਮ ਰਾਹੀਂ ਧੋਣਾ ਪਵੇਗਾ। ਹਾਂਜੀ, ਤੁਹਾਨੂੰ ਆਪਣੀ ਆਤਮਾ ਨੂੰ ਗੁਣ ਗਾਇਣ ਦੇ ਸਰੀਰਕ ਪਰਿਸ਼ਰਮ ਰਾਹੀਂ ਧੋਣਾ ਪਵੇਗਾ। ਇਸ ਗੁਣ ਗਾਇਨ ਵਿੱਚ ਅਤੇ ਇਸ ਦੇ ਸੁਰ ਨਾਦ ਵਿੱਚ ਵਿਸਮਾਦ ਉਤਪੰਨ ਕਰਨ ਵਾਲੇ ਸ਼ਬਦ ਲੁਕੇ ਪਏ ਹਨ। ਇਸ ਨਦਰ ਕਰਮ ਨੂੰ ਖੀਣ ਨਹੀਂ ਹੋਣ ਦੇਣਾ ਚਾਹੀਦਾ। ਮਕੈਨਿਕੀ ਦੁਹਰਾਵ ਤਾਂ ਵਿਅਰਥ ਦੀ ਪ੍ਰਕਿਰਿਆ ਹੁੰਦੀ ਹੈ। ਹਾਂ, ਮੈਂ ਪਹਿਲਾਂ ਇਸ ਬਾਰੇ ਅਜਿਹਾ ਹੀ ਕਿਹਾ ਹੈ ਅਤੇ ਹੁਣ ਵੀ ਮੈਂ ਅਜਿਹਾ ਹੀ ਕਹਿੰਦਾ ਹਾਂ, ਪਰ ਮੈਂ ਤੁਹਾਨੂੰ ਇਹ ਵੀ ਸੱਚ ਆਖਦਾ ਹਾਂ ਕਿ ਤੁਸੀਂ ਜੋ ਹੁਣ ਤੱਕ ਪ੍ਰਭੂ ਪ੍ਰੀਤਮ ਬਾਰੇ ਜਾਣਕਾਰੀ ਰੱਖਦੇ ਹੋ, ਤੁਹਾਡੇ ਲਈ ਇਹ ਮਕੈਨਿਕੀ ਦੁਹਰਾਵ ਉਸ ਬੱਤੀ ਨੂੰ ਜਗਦੀ ਰੱਖਣ ਲਈ ਮਾਲਾ ਦਾ ਗੇੜ ਹੈ। ਇਸ ਦੇ ਫੇਰਨ ਨਾਲ ਹੀ ਤੁਹਾਡੇ ਵਿੱਚ ਚੰਗਿਆਣੀਆਂ ਮਗ ਪੈਣਗੀਆਂ। ਇੱਕੋ ਹੀ ਅਚਨਚੇਤ ਦਾ ਮਚਿਆ ਚੰਗਿਆੜਾ ਤੁਹਾਡੇ ਸਾਰੇ ਭਾਰੇਪਣ ਨੂੰ ਸਾੜ ਦੇਵੇਗਾ ਅਤੇ ਤੁਹਾਨੂੰ ਇੰਜ ਹੌਲਾ ਫੁੱਲ ਕਰ ਦੇਵੇਗਾ ਜਿਵੇਂ ਤੁਸੀਂ ਅਸ਼ਰੀਰੀ ਹੋ ਗਏ ਹੋ। ਇਸ ਲਈ ਮੈਂ ਤੁਹਾਨੂੰ ਇਸ ਗੱਲ ਦਾ ਸੱਦਾ ਦਿੰਦਾ ਹਾਂ ਕਿ ਤੁਸੀਂ ਸਦਾ ਜਾਗਦੇ ਰਹੋ, ਸਦਾ ਸੋਗੇ ਰਹੋ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ ਤੁਸੀਂ ਠੰਡੇ ਸੀਤਲ ਜਲ ਵਿੱਚ ਇਸ਼ਨਾਨ ਕਰੋ, ਮੈਂ ਤੁਹਾਨੂੰ ਇਹ ਵੀ ਸੱਦਾ ਦਿੰਦਾ ਹਾਂ ਕਿ ਤੁਸੀਂ ਘੋੜ ਸਵਾਰੀ ਕਰੋ। ਮੈਂ ਤੁਹਾਨੂੰ ਇਹ ਵੀ ਸੱਦਾ ਦਿੰਦਾ ਹਾਂ ਕਿ ਤੁਸੀਂ ਰਣ ਖੇਤਰ ਵਿੱਚ ਜਾ ਕੇ ਵੀਰ ਗਤੀ ਨੂੰ ਪਾਓ। ਇਹ ਸਭ ਕੁਝ ਇਸ ਲਈ ਕਰਨਾ ਉਚਿਤ ਹੈ ਤਾਂ ਜੋ ਤੁਸੀਂ ਆਪਣੀ ਅਕਿਰਿਆਸ਼ੀਲ ਜੜਤਾ ਦੀ ਸਿਥਿਲਤਾ ਤੋਂ ਛੁਟਕਾਰਾ ਪਾ ਸਕੋ। ਗੁਰ ਸ਼ਬਦ ਦਾ ਗਾਇਨ ਕਰੋ। ਤੁਸੀਂ ਆਖੋਗੇ ਤਾਂ ਪੁਰਾਣੇ ਪੁਜਾਰੀ ਵਰਗ ਦੀ ਗੱਲ ਹੈ ਜੋ ਮਾਲਾ ਫੇਰਨ ਲਈ ਕਹਿੰਦੇ ਸਨ, ਜਿਸ ਦਾ ਕਿ ਮੈਂ ਪਿੱਛੇ ਖੰਡਨ ਕਰ ਚੁੱਕਾ ਹਾਂ। ਹੁਣ ਵੀ ਮੈਂ ਇਸ ਦਾ ਖੰਡਨ ਕਰਦਾ ਹਾਂ, ਪਰ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਤੁਸੀਂ ਮਾਲਾ ਵੀ ਫੇਰੋ, ਕਿਉਂ ਜੋ ਇਸ ਤਰ੍ਹਾਂ ਪ੍ਰਭੂ ਦਾ ਨਾਮ ਸਿਮਰਨ ਕਰਨ ਨਾਲ ਤੁਹਾਡੇ ਹੋਂਠ ਇੱਕ ਦੂਜੇ ਨੂੰ ਚੁੰਮਣਗੇ ਅਤੇ ਤੁਹਾਡੀਆਂ ਬਾਹਾਂ ਦੀ ਜਫੀ ਵਿੱਚ ਉਹ ਕੁਝ ਧੜਕੇਗਾ ਜਿਸ ਨੂੰ ਤੁਸੀਂ ਅਦ੍ਰਿਸ਼ਟ ਪ੍ਰਭੂ ਕਹਿੰਦੇ ਹੋ। ਜਿਵੇਂ ਤੁਸੀਂ ਆਪਣੇ ਕੇਸਾਂ ਦਾ ਜੂੜਾ ਕਰਦੇ ਹੋ, ਇਸੇ ਤਰ੍ਹਾਂ ਤੁਹਾਡੀ ਮਾਲਾ ਦੇ ਮੇਰੂ ਮਣਕੇ ਉੱਤੇ ਤੁਸੀਂ ਇੰਝ ਅਨੁਭਵ ਕਰੋਗੇ ਜਿਵੇਂ ਤੁਸੀਂ ਇਸ ਗੰਢ ਵਿੱਚ ਸੂਰਜ ਅਤੇ ਚੰਨ ਬੰਨ ਰਹੇ ਹੋ। ਗੁਰ ਸ਼ਬਦ ਯਾਨੀ ਗੁਰਮੰਤਰ ਦੇ ਜਾਪ ਨਾਲ ਤੁਹਾਨੂੰ ਇੰਝ ਅਨੁਭਵ ਹੋਵੇਗਾ ਜਿਵੇਂ ਤੁਸੀਂ ਆਪ ਆਤਮਕ ਮੰਡਲ ਦੇ ਸਮਰਾਟ ਹੋ। ਤੁਹਾਨੂੰ ਇੰਝ ਅਨੁਭਵ ਹੋਵੇਗਾ ਜਿਵੇਂ ਤੁਸੀਂ ਸਹੰਸਰ ਨਦੀਆਂ ਵਿੱਚ ਇਸ਼ਨਾਨ ਕਰ ਰਹੇ ਹੋ। ਮੈਂ ਤਾਂ ਪੁਜਾਰੀ ਵਰਗ ਦਾ ਖੰਡਨ ਕਰਾਂਗਾ, ਪਰ ਤੁਸੀਂ ਆਪਣੀ ਆਤਮਾ ਵਿੱਚ ਉਹਨਾਂ ਨੂੰ ਨਿਆਂ ਉਚਿਤ ਸਿੱਧ ਕਰ ਰਹੇ ਹੋ। ਜਦੋਂ ਤੁਹਾਡੇ ਉੱਤੇ ਅਜਿਹੀ ਅਵਸਥਾ ਆਵੇਗੀ ਤਾਂ ਤੁਸੀਂ ਮੈਨੂੰ ਠੀਕ ਭਾਂਤ ਸਮਝ ਸਕੋਗੇ ਕਿ ਧਰਮ ਦੇ ਖੇਤਰ ਵਿੱਚ ਜਿਸ ਦਾ ਖੰਡਨ ਕਰਦਾ ਹਾਂ ਉਹ ਵਾਸਤਵਿਕ ਧਰਮ ਦਾ ਖੰਡਨ ਨਹੀਂ, ਸਗੋਂ ਧਰਮ ਦੇ ਭੇਖੀ ਜਾਂ ਬਣਾਵਟੀ ਰੂਪਾਂ ਸਰੂਪਾਂ ਦਾ ਖੰਡਨ ਹੈ। ਹਾਂਜੀ, ਫਿਰ ਦੁਹਰਾ ਦੇਈਏ, ਗੁਰ ਸ਼ਬਦ ਦੇ ਜਾਪ ਨਾਲ ਤੁਹਾਨੂੰ ਇੰਝ ਅਨੁਭਵ ਹੋਵੇਗਾ ਜਿਵੇਂ ਤੁਸੀਂ ਆਪ ਆਤਮਕ ਮੰਡਲ ਦੇ ਸਮਰਾਟ ਹੋ। ਤੁਹਾਨੂੰ ਇੰਝ ਅਨੁਭਵ ਹੋਵੇਗਾ ਜਿਵੇਂ ਤੁਸੀਂ ਸਹੰਸਰ ਨਦੀਆਂ ਵਿੱਚ ਇਸ਼ਨਾਨ ਕਰ ਰਹੇ ਹੋ। ਮੈਂ ਤਾਂ ਪੁਜਾਰੀ ਵਰਗ ਦਾ ਖੰਡਨ ਕਰਾਂਗਾ, ਪਰ ਤੁਸੀਂ ਆਪਣੀ ਆਤਮਾ ਵਿੱਚ ਉਹਨਾਂ ਨੂੰ ਨਿਆਂ ਉਚਿਤ ਸਿੱਧ ਕਰ ਰਹੇ ਹੋ। ਜਦੋਂ ਤੁਹਾਡੇ ਉੱਤੇ ਅਜਿਹੀ ਅਵਸਥਾ ਆਵੇਗੀ ਤਾਂ ਤੁਸੀਂ ਮੈਨੂੰ ਠੀਕ ਭਾਂਤ ਸਮਝ ਸਕੋਗੇ ਕਿ ਧਰਮ ਦੇ ਖੇਤਰ ਵਿੱਚ ਜਿਸ ਦਾ ਮੈਂ ਖੰਡਨ ਕਰਦਾ ਹਾਂ ਉਹ ਵਾਸਤਵਿਕ ਧਰਮ ਦਾ ਖੰਡਨ ਨਹੀਂ, ਸਗੋਂ ਧਰਮ ਦੇ ਭੇਖੀ ਬਣਾਵਟੀ ਰੂਪਾਂ ਸਰੂਪਾਂ ਦਾ ਖੰਡਨ ਹੈ। ਇਸ ਲਈ ਗੁਰੂ ਦੇ ਸ਼ਬਦ ਅਥਵਾ ਮੰਤਰ ਦੇ ਸ਼ੁੱਧ ਨਾਦ ਵਿੱਚ ਵਿਚਰਨ ਦਾ ਯਤਨ ਕਰੋ। ਇਹ ਤਾਂ ਇਸ ਸਰੀਰਕ ਜਾਮੇ ਵਿੱਚ ਅਮਰ ਪਦ ਦੀ ਪ੍ਰਾਪਤੀ ਹੈ, ਇਹ ਤਾਂ ਤੁਹਾਡੀ ਆਤਮਾ ਵਿੱਚ ਦੇਵਤਿਆਂ ਦਾ ਸਮਾਗਮ ਹੋ ਰਿਹਾ ਹੁੰਦਾ ਹੈ। ਜੇ ਤੁਸੀਂ ਪ੍ਰਭੂ ਪ੍ਰੀਤਮ ਨੂੰ ਜਾਣ ਲਿਆ ਹੈ ਤਾਂ ਤੁਸੀਂ ਉਸਨੂੰ ਕਿਵੇਂ ਵਿਸਾਰ ਸਕਦੇ ਹੋ? ਇਸ ਜੋਤ ਨੂੰ ਜਗਦੇ ਰੱਖੋ। ਇਹ ਗੱਲ ਮੈਂ ਤੁਹਾਡੇ 'ਤੇ ਛੱਡਦਾ ਹਾਂ ਕਿ ਇਹਨਾਂ ਛਿਣਾਂ ਵਿੱਚ ਤੁਹਾਡੇ ਅੰਦਰ ਕੀ ਵਾਪਰਨਾ ਚਾਹੀਦਾ ਹੈ। ਕੇਵਲ ਤੁਸੀਂ ਆਪ ਹੀ ਜਾਣ ਰਹੇ ਹੋਵੋਗੇ ਕਿ ਆਪਣੇ ਹਿਰਦੇ ਮੰਦਰ ਵਿੱਚ ਤੁਸੀਂ ਨਾਮ ਦੀ ਜੋਤ ਨੂੰ ਕਿਵੇਂ ਜਗਾ ਕੇ ਰੱਖਣਾ ਹੈ। ਹੁਣ ਨਾਮ ਦਾ ਦੀਪਕ ਤੁਹਾਡੇ ਅੰਦਰ ਬਲ ਪਿਆ ਹੈ ਅਤੇ ਇਹ ਤੁਹਾਡੇ ਅੰਦਰ ਬਲ ਰਿਹਾ ਹੈ। ਇਸ ਦੇ ਪਿੱਛੇ ਪ੍ਰਭੂ ਪ੍ਰੀਤਮ ਆਪ ਖਲੋਤਾ ਹੈ। ਤੁਸੀਂ ਇਸ ਪਵਿੱਤਰ ਮੰਦਰ ਦੇ ਆਪ ਪੁਜਾਰੀ ਹੋ। ਨਾਮ ਦੀ ਜੋਤ ਨੇ ਸਹਿਜ ਸ਼ਾਂਤੀ ਵਰਤਾ ਦਿੱਤੀ ਹੈ। ਤੁਸੀਂ ਇਸ ਦੀਪ ਨੂੰ ਜਗਦੇ ਰੱਖਣਾ ਹੈ, ਇਸ ਵਿੱਚ ਤੇਲ ਪਾਉਣਾ ਹੈ ਅਤੇ ਸਮੇਂ ਸਮੇਂ ਇਸ ਦੀ ਬੱਤੀ ਨੂੰ ਸੇਕਣਾ ਹੈ। ਹੁਣ ਤੁਸੀਂ ਇਹ ਵੇਖ ਤੇ ਜਾਣ ਸਕਦੇ ਹੋ ਕਿ ਜਿੱਥੇ ਨਾਮ ਦਾ ਦੀਪ ਹਾਲੀ ਜਗਿਆ ਹੀ ਨਹੀਂ ਹੈ ਤਾਂ ਉੱਥੇ ਇਸ ਵਿੱਚ ਤੇਲ ਪਾਉਣਾ ਅਤੇ ਇਸ ਦੀ ਬੱਤੀ ਨੂੰ ਸੇਕਣਾ ਕਿੰਨਾ ਵਿਅਰਥ ਹੈ। ਇਸ ਤੋਂ ਬਿਨਾਂ ਜੇ ਦਾਅਵੇ ਕਰਨ ਦਾ ਕੀ ਅਰਥ, ਜਦਕਿ ਤੁਹਾਡੇ ਅੰਦਰ ਇਹ ਨਾਮ ਦਾ ਦੀਪ ਹਾਲੀ ਬਲਿਆ ਹੀ ਨਹੀਂ। ਉਸ ਮੰਦਰ ਦੇ ਵੀ ਕੀ ਅਰਥ ਹਨ ਜਿਸ ਵਿੱਚ ਪ੍ਰਭੂ ਪ੍ਰੀਤਮ ਆਪ ਸੁਭਾਇਮਾਨ ਨਹੀਂ ਹੈ? ਤੁਹਾਡੇ ਅੰਦਰ ਜਦੋਂ ਇਹ ਜੋਤ ਜਗ ਉੱਠੀ ਹੈ ਤਾਂ ਇਹ ਗੱਲ ਵੀ ਬੜੀ ਮੂਰਖਾਂ ਵਾਲੀ ਹੋਵੇਗੀ ਕਿ ਤੁਸੀਂ ਇਸ ਦਾ ਨਿਰੰਤਰ ਧਿਆਨ ਨਾ ਰੱਖੋ। ਹਾਂਜੀ, ਤੁਹਾਡੇ ਅੰਦਰ ਜਦੋਂ ਇਹ ਜੋਤ ਜਗ ਉੱਠੀ ਹੈ ਤਾਂ ਇਹ ਗੱਲ ਵੀ ਬੜੀ ਮੂਰਖਾਂ ਵਾਲੀ ਹੋਵੇਗੀ ਕਿ ਤੁਸੀਂ ਇਸ ਦਾ ਨਿਰੰਤਰ ਧਿਆਨ ਨਾ ਰੱਖੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇੱਥੇ ਲਿਖਤ ਦੀ ਸੰਪੂਰਨਤਾ ਹੈ, ਪੜ੍ਹਨ ਵਿੱਚ ਕਈ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।